ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਅੰਤਰ ਕੀ ਗੱਤ ਤੁਮਹੀ ਜਾਨੀ ਨਵਾਂ ਪੈਗਾਮ ਸਿੱਖ ਜਗਤ ਦੇ ਤਾਈ ਬਲਕਿ ਸਗਲੀ ਲੁਕਾਈ ਦੇ ਤਾਈਂ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰਦੇ ਹਨ। ਔਰ ਸਾਰਾ ਹੀ ਜਗਤ ਇਸ ਅਸਥਾਨ ਤੋਂ ਜੋ ਗੁਰਾਂ ਦਾ ਪੈਗਾਮ ਮਿਲਦਾ ਹੈ ਉਸ ਪੈਗਾਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਰਚਨਾਉਂਦਾ ਹੈ। ਅੱਜ ਵੀ ਸੱਚੇ ਪਾਤਸ਼ਾਹ ਜੀ ਨੇ ਰੂਹਾਨੀ ਪੈਗਾਮ, ਰੂਹਾਨੀ ਮੁਖਵਾਕ, ਹੁਕਮਨਾਮਾ ਆਪ ਗੁਰੂ ਦੀ ਸੰਗਤ ਦੀ ਝੋਲੀ ਵਿੱਚ ਪਾਇਆ ਹੈ। ਅੱਜ ਦਾ ਮੁਖਵਾਕ ਬਿਨਾਂ ਬੇਨਤੀ ਦੇ ਨਾਲ ਭਰਿਆ ਹੋਇਆ ਹੈ। ਸੰਪਰਦਾਇ ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸ਼ਬਦ ਆਏ ਨੇ ਉਨ੍ਹਾਂ ਸ਼ਬਦਾਂ ਦੀ ਵੰਡ ਸੱਤ ਭਾਗਾਂ ਵਿੱਚ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਸ਼ਬਦ ਐਸੇ ਆਏ ਨੇ ਜਿਹੜੇ ਭਗਤੀਵਾਦ ਦਾ ਉਪਦੇਸ਼ ਬਖਸ਼ਦੇ ਹਨ, ਕੁਝ ਸ਼ਬਦ ਐਸੇ ਨੇ ਜਿਹੜੇ ਗਿਆਨਵਾਦ ਵੱਲ ਇਸ਼ਾਰਾ ਕਰਦੇ ਹਨ, ਕੁਝ ਨਾ ਸ਼ਬਦਾਂ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਕੀਤੀ ਹੋਈ ਹੈ ਔਰ ਕੁਝ ਨਾ ਸ਼ਬਦਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਸਿੱਖ ਨੇ ਬਿਨੈ ਕਿਵੇਂ ਕਰਨੀ ਹੈ। ਇਸ ਗੱਲ ਦਾ ਉਪਦੇਸ਼ ਮੇਰੇ ਪ੍ਰੀਤਮ ਸਤਿਗੁਰੂ ਜੀ ਨੇ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਸਿੱਖ ਜਗਤ ਦੇ ਵਿੱਚ ਗੁਰੂ ਖਾਲਸਾ ਜੀ ਕੋਈ ਵੀ ਕਾਰਜ ਆਰੰਭ ਵੀ ਅਰਦਾਸ ਤੋਂ ਹੁੰਦਾ ਏ, ਬਿਨੈ ਬੇਨਤੀ ਤੋਂ ਹੁੰਦਾ ਏ ਔਰ ਸੰਪੂਰਨ ਵੀ ਗੁਰੂ ਖਾਲਸਾ ਜੀ ਬਿਨੈ ਬੇਨਤੀ ਤੋਂ ਹੁੰਦਾ ਹੈ। ਬਿਨਾਂ ਬੇਨਤੀ ਨੂੰ ਸਿੱਖ ਜਗਤ ਦੇ ਵਿੱਚ ਅਰਦਾਸ ਕਰਕੇ ਪੁਕਾਰਿਆ ਜਾਂਦਾ ਹੈ। ਇੱਥੋਂ ਤੱਕ ਗੁਰੂ ਖਾਲਸਾ ਜੀ ਸਿੱਖ ਜਗਤ ਦੇ ਵਿੱਚ ਇੱਕ ਸਿੱਖ ਦਾ ਜਨਮ ਵੀ ਅਰਦਾਸ ਤੋਂ ਹੈ ਔਰ ਮਰਨ ਵੀ ਗੁਰੂ ਖਾਲਸਾ ਜੀ ਅਰਦਾਸ ਤੋਂ ਹੀ ਸੰਪੂਰਨ ਹੁੰਦਾ ਹੈ। ਕਿਸੇ ਦੇ ਘਰ ਦੇ ਵਿੱਚ ਕਾਕੇ ਨੇ ਜਨਮ ਲਿਆ ਹੋਵੇ, ਅਰਦਾਸ ਕਰੀਦੀ ਹੈ ਮਹਾਰਾਜ ਸਾਹਿਬ ਜੀ ਕਾਕਾ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਏ। ਸੰਸਾਰ ਦੇ ਵਿੱਚੋਂ ਕੋਈ ਸਿੱਖ ਅਲਵਿਦਾ ਕਹਿ ਕਰਕੇ ਕੂਚ ਕਰ ਜਾਵੇ, ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ, ਸੱਚੇ ਪਾਤਸ਼ਾਹ ਜੀ ਤੇਰੇ ਹੁਕਮ ਨਾਲ ਆਇਆ, ਸਵਾਸਾਂ ਗਰਾਸਾਂ ਦੀ ਪੂੰਜੀ ਭੋਗ ਕਰਕੇ ਚਲਿਆ ਗਿਆ ਏ। ਇੱਥੋਂ ਤੱਕ ਬਾਣੀ ਵਿੱਚ ਲਿਖਿਆ ਏ, ਜੋ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੋ ਭੁੱਖ ਦੇ ਤਾਂ ਇਤਿ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਸਿੱਖ ਉੱਪਰ ਸੁਖੀ ਆਵੇ ਤਾਂ ਵੀ ਅਰਦਾਸ, ਸਿੱਖ ਉੱਪਰ ਦੁਖੀ ਵੇਲਾ ਆਵੇ ਤਾਂ ਵੀ ਅਰਦਾਸ। ਦੁੱਖ ਸੁੱਖ ਦੇ ਵਿੱਚ ਗੁਰੂ ਖਾਲਸਾ ਜੀ ਗੁਰਦੇਵ ਪਾਤਸ਼ਾਹ ਨੇ ਸਾਨੂੰ ਅਰਦਾਸ ਦੇ ਨਾਲ ਜੋੜਿਆ ਹੈ। ਅਰਦਾਸ ਦੇ ਲਫ਼ਜ਼ੀ ਮਾਨਿਆਂ ਵਿਦਵਾਨਾਂ ਨੇ ਅਰਜਦਾਸ਼ਤ ਕਰਕੇ ਵੀ ਕੀਤੇ ਹਨ। ਅਰਦਾਸ ਦੇ ਅਨੁਭਵ ਦੇ ਵਿੱਚ ਅਰਦਾਸ ਸ਼ਬਦ ਦੇ ਮਾਇਨੇ ਆਏ ਨੇ ਅਰਜ ਆਸ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਜਾਂ ਆਮ ਬੋਲੀ ਦੇ ਵਿੱਚ ਆਪਾਂ ਗੁਰੂ ਖਾਲਸਾ ਜੀ ਕਾਗਜ਼ ਨੂੰ ਕਾਗਜ਼ ਕਰਕੇ ਕਹਿ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਾਜ਼ੀਆ ਸ਼ਬਦ ਨੂੰ ਕਾਦੀਆ ਕਰਕੇ ਲਿਖਿਆ ਹੈ, ਵਕਤ ਨਾ ਪਾਇਓ। ਕਾਦੀਆ ਮੂਲ ਸ਼ਬਦ ਹੈ ਕਾਜ਼ੀਆ, ਜ ਦੀ ਜਗ੍ਹਾ ਦੇ ਉੱਪਰ ਗੁਰੂ ਖਾਲਸਾ ਜੀ ਦੱਦੇ ਅੱਖਰ ਦੀ ਵਰਤੋਂ ਆਮ ਬੋਲੀ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਦੇਖਣ ਲਈ, ਪੜ੍ਹਨ ਲਈ, ਸੁਣਨ ਲਈ ਪ੍ਰਾਪਤ ਹੁੰਦੀ ਹੈ। ਸ਼ਬਦ ਹੈ ਗੁਰੂ ਖਾਲਸਾ ਜੀ ਅਰਜ਼, ਅਰਜ਼ ਦੀ ਜਗ੍ਹਾ ਦੇ ਉੱਪਰ ਸ਼ਬਦ ਆ ਗਿਆ ਅਰਧ ਤੇ ਕੰਨੇ ਦੇ ਨਾਲ ਐੜਾ ਲੱਗ ਗਿਆ ਤੇ ਬਣ ਗਿਆ ਅਰਜ਼ ਆਸ। ਆਸ ਫਾਰਸੀ ਬੋਲੀ ਦੇ ਵਿੱਚ ਚੱਕੀ ਨੂੰ ਕਹਿੰਦੇ ਨੇ। ਬੰਦਾ ਜਦੋਂ ਦੁੱਖਾਂ ਦੀ ਚੱਕੀ ਦੇ ਵਿੱਚ ਪੀਸਦਾ ਏ ਨਾ, ਉਹਦੇ ਮੁੱਖ ਤੋਂ ਗੁਰੂ ਖਾਲਸਾ ਜੀ ਜਿਹੜੀ ਬਿਨੈ ਨਿਕਲਦੀ ਹੈ, ਜਿਹੜੀ ਅਰਜ਼ ਨਿਕਲਦੀ ਹੈ, ਜਿਹੜੀ ਪੁਕਾਰ ਨਿਕਲਦੀ ਹੈ, ਉਹਨੂੰ ਗੁਰੂ ਖਾਲਸਾ ਜੀ ਅਰਦਾਸ ਕਹਿੰਦੇ ਨੇ। ਕਿਹੜੀ ਅਰਦਾਸ ਰੱਬ ਦੇ ਦਾਰੇ ਉੱਪਰ ਪ੍ਰਵਾਨ ਹੁੰਦੀ ਹੈ ਤੇ ਕਿਹੜੀ ਅਰਦਾਸ ਗੁਰੂ ਖਾਲਸਾ ਜੀ ਪ੍ਰਵਾਨ ਨਹੀਂ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿਚ ਲਿਖਿਆ ਏ, ਬੇਨਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮਨ ਵਿਚ ਜਨ ਭਾਵ ਹੈ, ਮਨ ਵਿਚ ਦਾਸ ਭਾਵ ਹੈ, ਮਨ ਵਿਚ ਸੇਵਕ ਭਾਵ ਹੈ, ਉਹ ਕੀਤੀ ਹੋਈ ਅਰਦਾਸ ਗੁਰੂ ਖਾਲਸਾ ਜੀ ਕਦੇ ਬਿਰਤੀ ਨਹੀਂ ਜੀ ਹੁੰਦੀ। ਰੱਬ ਦੇ ਦਾਰੇ ਉੱਪਰ ਪ੍ਰਵਾਨ ਹੁੰਦੀ ਹੈ, ਮਕਬੂਲ ਹੁੰਦੀ ਹੈ। ਮਨ ਵਿਚ ਰਤਾ ਕਹਾਉਮੈ ਹੀ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਾਰੇ ਉੱਪਰ ਉਹ ਅਰਦਾਸ ਪ੍ਰਵਾਨ ਨਹੀਂ ਜੀ ਚੜ੍ਹਦੀ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੇ ਬਾਜਾਂ ਵਾਲੇ, ਮੇਰੇ ਤਾਜਾਂ ਵਾਲੇ ਸਤਿਗੁਰੂ ਜੀ ਪਾਮਟਾ ਸਾਹਿਬ ਦੀ ਧਰਤੀ ਉੱਪਰ ਵਿਰਾਜਮਾਨ ਨੇ। ਮਹਾਰਾਜ ਆਪਣੇ ਮਖਾਰ ਬਿੰਦ ਦੇ ਵਿੱਚੋਂ ਅਕਾਲ ਦੀ ਉਸਤਤ ਉਚਾਰ ਰਹੇ ਹਨ। ਮਹਾਰਾਜ ਦੇ ਹਜ਼ੂਰ ਗੁਰੂ ਖਾਲਸਾ ਜੀ ਦੋ ਸਿੱਖ ਚੱਲ ਕੇ ਆਏ ਨੇ। ਇੱਕ ਸਿੱਖ ਕਿਹੋ ਜਿਹਾ ਹੈ ਜਿਹੜਾ ਕੀੜੀ ਵਰਗਾ ਕਮਜ਼ੋਰ ਹੈ? ਗੁਰੂ ਖਾਲਸਾ ਜੀ ਨਾ ਧਨ ਪੱਲੇ ਹੈ, ਲੱਖ ਕੀ ਹੋਣਾ ਕੱਖ ਵੀ ਪੱਲੇ ਨਹੀਂ ਕਿ ਗੁਰਾਂ ਦੇ ਚਰਨਾਂ ਵਿੱਚ ਕੱਖ ਹੀ ਅਰਪਣ ਕਰ ਦੇਵੇ। ਬੋਲ ਵੀ ਗੁਰੂ ਖਾਲਸਾ ਜੀ ਸਿਧਰੇ ਜੇ ਨਹੀਂ, ਗੁਰੂ ਦੇ ਅੱਗੇ ਕੋਈ ਮਿੱਠ ਬੋਲਣੀ ਪੁਕਾਰ ਕਰਨ ਜੋਗਾ ਵੀ ਨਹੀਂ ਹੈ, ਸਿਧਰੇ ਜੇ ਬੋਲ ਬੋਲਦਾ ਏ। ਇੱਕ ਪਾਸੇ ਗੁਰੂ ਖਾਲਸਾ ਜੀ ਧਨਵੰਤ ਸਿੱਖ ਚੱਲ ਕਰਕੇ ਆਇਆ ਏ, ਹਾਥੀ ਜਿੱਡਾ ਵਾਢੇ ਆਕਾਰ, ਧਨ ਦੇ ਗੱਡੇ ਲੱਦੇ ਹੋਏ ਨੇ ਗੱਡੇ। ਸਤਿਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਮਿੱਠੇ ਮਿੱਠੇ ਬੋਲ ਬੋਲ ਕੇ ਮਹਾਰਾਜ ਦੇ ਚਰਨਾਂ ਵਿਚ ਪੁਕਾਰਾਂ ਕਰਦਾ ਪਿਆ ਏ। ਇੱਕ ਪਾਸੇ ਅਮੀਰ ਜਾਦਾ ਖਲੋਤਾ ਏ, ਇੱਕ ਪਾਸੇ ਗਰੀਬ ਜਾਦਾ ਖਲੋਤਾ ਏ। ਮਹਾਰਾਜ ਦੀ ਸਮਾਨ ਦ੍ਰਿਸ਼ਟੀ ਪੈਂਦੀ ਪਈ ਏ। ਜਿਹੜਾ ਕੀੜੀ ਜਿੱਡਾ ਏ ਨਾ, ਉਹਦਾ ਮਨ ਭਾਵਨਾ ਦੇ ਨਾਲ ਭਰਿਆ ਏ। ਮਹਾਰਾਜ ਤਨ ਵੀ ਤੇਰਾ, ਮਨ ਵੀ ਤੇਰਾ, ਮੈਂ ਤੇ ਕਾਸੇ ਜੋਗਾ ਨਾ ਹੋਇਆ। ਜਿਹੜਾ ਗੁਰੂ ਖਾਲਸਾ ਜੀ ਧਨਵੰਤ ਹੈ, ਉਹਦੇ ਮਨ ਵਿਚ ਇੰਨਾ ਗਿਆ ਹੋਮੈ ਕਿ ਗੁਰਾਂ ਦੇ ਚਰਨਾਂ ਵਿਚ ਮੈਂ ਧਨ ਦੇ ਭੰਡਾਰੇ ਲਿਆਇਆ ਏ, ਸੱਜੇ ਪਾਤਸ਼ਾਹ ਜੀ ਚੋਖੀ ਬਖਸ਼ਿਸ਼ ਕਰਨਗੇ। ਇੰਨੀ ਕੁ ਹੋਮੈ, ਦੋਨੋ ਹੀ ਹੱਥ ਜੋੜ ਕੇ ਖਲੋਤੇ ਨੇ। ਅਮੀਰ ਜ਼ਿਆਦਾ ਚਾਹੁੰਦਾ ਵੀ ਮਹਾਰਾਜ ਮੇਰੀ ਗੱਲ ਪਹਿਲੋਂ ਸੁਣ, ਮੇਰੇ ਵੱਲ ਤਵੱਜੋ ਦੇਣ, ਉੱਚਾ ਬੈਠਣ ਨੂੰ ਸੰਘਾਸਨ ਦੇਣ, ਖਾਣ ਵਾਸਤੇ ਸੋਹਣਾ ਭੋਜਨ ਅਰਪਣ ਕਰਨ। ਗਰੀਬ ਜ਼ਿਆਦਾ ਹੱਥ ਜੋੜ ਕੇ ਖਲੋਤਾ ਏ ਵੀ ਜਦੋਂ ਮੇਹਰ ਹੋਜੂ ਉਦੋਂ ਹੀ ਸਹੀ। ਮਹਾਰਾਜ ਦੇ ਚਰਨਾਂ ਵਿਚ ਖਲੋਣ ਦਾ ਮੌਕਾ ਅਵਸਰ ਤੇ ਪ੍ਰਾਪਤ ਹੋਇਆ ਹੀ ਹੈ ਨਾ, ਇੰਨੀ ਗੱਲ ਦਾ ਹੀ ਸ਼ੁਕਰ ਕਰੀ ਜਾਂਦਾ ਏ ਵੀ ਗੁਰੂ ਕਲਗੀਧਰ ਦੇ ਚਰਨਾਂ ਵਿਚ ਖਲੋਣ ਦਾ ਮੌਕਾ ਹੀ ਮਹਾਰਾਜ ਨੇ ਦਿੱਤਾ ਏ। ਮੈਂ ਇਸ ਗੱਲ ਦਾ ਦੇਣ ਨਹੀਂ ਦੇ ਸਕਦਾ। ਗੁਰੂ ਗਰੀਬ ਨਿਵਾਜ ਸੱਜੇ ਪਾਤਸ਼ਾਹ ਜੀ ਨੇ ਗਰੀਬ ਵੱਲ ਇਸ਼ਾਰਾ ਕੀਤਾ, ਮਹਾਰਾਜ ਨੇ ਉਹਨੂੰ ਨਿਹਾਲੋ ਨਿਹਾਲ ਕੀਤਾ। ਫਿਰ ਮਹਾਰਾਜ ਨੇ ਅਮੀਰ ਜਾਦੇ ਦੀ ਗੱਲ ਸੁਣੀ, ਉਹਨੂੰ ਵੀ ਮਹਾਰਾਜ ਸਾਹਿਬ ਜੀ ਨੇ ਨਿਹਾਲੋ ਨਿਹਾਲ ਕੀਤਾ। ਪਾਸ ਖਲੋਤੇ ਮੇਵੜੇ ਅਰਦਾਸੀਏ ਸਿੱਖ ਨੇ ਆਖਿਆ, ਮਹਾਰਾਜ ਦੁਨੀਆਂ ਦਾ ਸੁਭਾਵ ਹੈ, ਜੇ ਅਮੀਰ ਜਾਦਾ ਆਵੇ ਤੇ ਉਹਨੂੰ ਬਹਿਣ ਵਾਸਤੇ ਆਸਣ ਮਿਲਦਾ ਏ, ਉਹਨੂੰ ਪਹਿਲਾਂ ਥਾਂ ਮਿਲਦੀ ਏ, ਗਰੀਬ ਦੂਜੀ ਕਤਾਰ ਵਿਚ ਚੱਲ ਕੇ ਆਉਂਦਾ ਏ। ਇਹ ਆਮ ਧਾਰਮਿਕ ਤੇ ਸੰਸਾਰੀ ਦਰਬਾਰਾਂ ਦੀ ਮਰਿਆਦਾ ਏ। ਮਹਾਰਾਜ ਤੁਹਾਡਾ ਦਰਬਾਰ ਅਨੋਖਾ ਵੇਖਿਆ ਹੈ, ਇੱਥੇ ਮਹਾਰਾਜ ਕਮਜ਼ੋਰਾਂ ਨੂੰ ਪਹਿਲ, ਧਨਵੰਤਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦੂਜੀ ਕਤਾਰ ਵਿਚ ਕਰ ਦਿੱਤਾ ਏ। ਮਹਾਰਾਜ ਮੁਸਕਰਾਏ, ਅਕਾਲ ਦੀ ਉਸਤਤ ਵਿਚ ਮਹਾਰਾਜ ਦੇ ਬਚਨ ਨੇ। ਮਹਾਰਾਜ ਨੇ ਲਿਖਿਆ, ਹਾਥੀ ਕੀ ਪੁਕਾਰ, ਪਲ ਪਾਛੇ ਪਾਓ ਜਿਤ ਤਾਏ, ਚੀਤੀ ਕੀ ਚਿੰਗਾਰ, ਪਹਿਲੇ ਹੀ ਸੁਨੀਅਤ ਹੈ। ਇਹ ਸਾਡੇ ਦਰਬਾਰ ਦੀ ਮਰਿਆਦਾ ਨਹੀਂ, ਇਹ ਅਕਾਲ ਦੇ ਦਰਬਾਰ ਦੀ ਮਰਿਆਦਾ ਏ। ਉਹ ਕਮਜ਼ੋਰਾਂ ਦੀ ਪਹਿਲਾਂ ਸੁਣਦਾ ਏ, ਧਨਵੰਤਾਂ ਨੂੰ ਦੂਜੀ ਲੈਣ ਵਿਚ ਕਰ ਦਿੰਦਾ ਏ, ਭਾਵਨਾ ਵਾਲਿਆਂ ਦਾ ਮੁੱਲ ਪੈਂਦਾ ਏ। ਬੇਭਾਵਨਾ ਵਾਲੇ ਭਾਵੇਂ ਧਨ ਦੇ ਗੱਡੇ ਲੱਦੀ ਫਿਰਨ, ਉਨ੍ਹਾਂ ਦਾ ਮੁੱਲ ਰੱਬ ਦੇ ਦਰਬਾਰ ਵਿਚ ਨਹੀਂ ਪੈਂਦਾ। ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚ ਬਾਰ ਬਾਰ ਕਿਹਾ ਹੈ, ਇੱਕ ਭਾਵਨਾ ਵਿਹੀਨ ਦੀਨ ਕੈਸੇ ਕਹਿ ਤਰਤ ਹੈ। ਇੱਕ ਭਾਵਨਾ ਤੋਂ ਬਿਨਾਂ ਗੁਰੂ ਖਾਲਸਾ ਜੀ ਰੱਬ ਦੇ ਦਰਬਾਰ ਦੇ ਵਿਚ ਪਹੁੰਚਿਆ ਨਹੀਂ ਜਾ ਸਕਦਾ। ਰੱਬ ਦੇ ਦਰਬਾਰ ਦੇ ਵਿਚ ਤੁਹਾਡੀ ਬਿਨੇ ਬੇਨਤੀ ਪ੍ਰਵਾਨ ਨਹੀਂ ਚੜੇਗੀ। ਗੁਰੂ ਖਾਲਸਾ ਜੀ ਜਿਹੜਾ ਜਨ ਬਣ ਕੇ ਭਾਵਨਾ ਨਾਲ ਗੁਰੂ ਚਰਨਾਂ ਵਿਚ ਅਰਦਾਸ ਬਿਨੇ ਬੇਨਤੀ ਕਰਦਾ ਹੈ, ਗੁਰੂ ਚਰਨਾਂ ਵਿਚ ਉਹ ਅਰਦਾਸ ਉਹ ਬਿਨੇ ਬੇਨਤੀ ਪ੍ਰਵਾਨ ਚੜ੍ਹਦੀ ਹੈ। ਅੱਜ ਵੀ ਮਹਾਰਾਜ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਪਏ ਹਨ। ਗੁਰੂ ਖਾਲਸਾ ਜੀ ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਲੰਮੇ ਪੈ ਪੈ ਡੰਡਾਉਤ ਕਰ ਕਰਕੇ ਆਪਣੇ ਗੁਰਦੇਵ ਦੀ ਪ੍ਰਸੰਨਤਾ ਲੈਣੀ ਹੈ, ਉਹ ਕਿਹੜਾ ਢੰਗ ਹੈ, ਉਹ ਕਿਹੜੀ ਮਰਿਆਦਾ ਹੈ, ਉਹ ਕਿਹੜੇ ਬੋਲ ਨੇ ਜਿਨ੍ਹਾਂ ਬੋਲਾਂ ਨਾਲ ਅਰਦਾਸ ਕਰੀਏ ਤੇ ਰੱਬ ਦੀ ਦਰਗਾਹ ਦੇ ਵਿਚ ਪ੍ਰਵਾਨ ਚੜ ਜਾਈਏ, ਬਾਬੇ ਨਾਨਕ ਦੇ ਘਰ ਦੇ ਵਿਚ ਪ੍ਰਵਾਨ ਨੀਕ ਹੋ ਜਾਈਏ। ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿਚ ਤੁਹਾਨੂੰ ਮਕਬੂਲ ਕਰ ਲੈਣ, ਉਹ ਕਿਹੜਾ ਢੰਗ ਹੈ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਢੰਗ ਸਮਝਾਉਂਦੇ ਪਏ ਨੇ। ਮਨ ਦੇ ਵਿਰਤਿਆਂ ਨੂੰ ਇਕਾਗਰ ਕਰਨ ਹੇਤ, ਉਚਾਰਨ ਕਰੋ ਰਸਨਾ ਨੂੰ ਪਾਵਨ ਕਰਨ ਹੇਤ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ, ਅੰਤਰ ਕੀ ਗੱਤ ਤੁਮਹੀ ਜਾਨੀ, ਤੁਜਹੀ ਪਾਏ ਨਦੇਰੇ।
ਪਾਤਸ਼ਾਹ ਜੀ ਕਹਿੰਦੇ ਨੇ, ਐ ਗੁਰੂ ਕਿਆ ਸਿੱਖਾ ਦਮੇ ਹੱਥ ਜੋੜ, ਆਪਣੇ ਗਲ ਵਿਚ ਪੱਲਾ ਪਾ, ਆਪਣੀ ਨਿਗਾਹ ਨੂੰ ਆਪਣੀ ਬੁੱਧੀ ਨੂੰ ਨੀਵਿਆਂ ਕਰ, ਗੁਰੂ ਚਰਨਾਂ ਵਿਚ ਬੇਨਤੀ ਕਰ, ਐ ਗੁਰਦੇਵ ਪਾਤਸ਼ਾਹ ਜੀ ਮੇਰੀ ਅੰਦਰ ਦੀ ਅਵਸਥਾ ਨੂੰ ਤੁਸਾਂ ਨੇ ਬੁੱਝਿਆ ਏ, ਮੇਰੇ ਮਨ ਵਿਚ ਕੀ ਕੁਝ ਚੱਲਦਾ ਹੈ ਤੁਸੀਂ ਜਾਣਦੇ ਹੋ, ਮੇਰੇ ਮਨ ਦੀਆਂ ਚੰਗਿਆਈਆਂ ਨੂੰ ਵੀ, ਮੇਰੇ ਮਨ ਦੀਆਂ ਬੁਰਿਆਈਆਂ ਨੂੰ ਵੀ, ਫਿਰ ਮੇਰੇ ਮਨ ਵਿਚ ਤੁਹਾਡੇ ਪ੍ਰਤੀ ਕਿੰਨਾ ਕੁ ਪਿਆਰ ਹੈ ਮੈਂ ਕਹਿ ਕੇ ਨਹੀਂ ਦੱਸ ਸਕਦਾ, ਤੁਸੀਂ ਜਾਣਦੇ ਹੋ। ਤੁਹਾਡੇ ਵਿਛੋੜੇ ਵਿਚ ਹੀ ਮੈਂ ਕਿੰਨਾ ਤਰਲੋ ਮੱਛੀ ਹੁੰਦਾ ਪਿਆ ਏ, ਤੁਸੀਂ ਜਾਣਦੇ ਹੋ। ਮੇਰੇ ਅੰਦਰ ਦੀ ਅਵਸਥਾ ਨੂੰ ਤੁਸਾਂ ਨੇ ਬੁੱਝਿਆ ਏ, ਤੇ ਮੈਨੂੰ ਵੀ ਇਸ ਗੱਲ ਦਾ ਯਕੀਨ ਹੈ ਕਿ ਤੁਹਾਡੇ ਚਰਨਾਂ ਦੇ ਕੋਲੋਂ ਹੀ ਮੇਰਾ ਹੁਣ ਜਨਮ ਮਰਨ ਦਾ ਨਬੇੜਾ ਹੋਣਾ ਏ। ਗੁਰੂ ਖਾਲਸਾ ਜੀ ਇਹਨੂੰ ਕਹਿੰਦੇ ਆ ਜੀ ਤਾਣੇ ਪੇਟੇ ਵਾਲਾ ਸੰਬੰਧ। ਬੀਬੀਆਂ ਮੰਜਾ ਹੁੰਦੀਆਂ ਨੇ ਨਾ, ਇੱਕ ਪਾਸੇ ਤਾਣਾ ਇੱਕ ਪਾਸੇ ਪੇਟਾ। ਗੁਰੂ ਵੀ ਸਿੱਖ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੋਵੇ, ਸਿੱਖ ਨੂੰ ਆਪਣੇ ਗੁਰੂ ਉੱਪਰ ਭਰੋਸਾ ਹੋਵੇ। ਗੁਰੂ ਖਾਲਸਾ ਜੀ ਇਹ ਸੰਬੰਧ ਗੁਰੂ ਅਤੇ ਸੇਵਕ ਦਾ ਬਣੇ, ਰੱਬ ਦੀ ਦਰਗਾਹ ਦੇ ਵਿਚ ਪ੍ਰਵਾਨ ਹੋ ਜਾਈਦਾ ਹੈ। ਜਿੰਨਾ ਚਿਰ ਗੁਰੂ ਖਾਲਸਾ ਜੀ ਗੁਰੂ ਤੇ ਹੀ ਅਟਲ ਭਰੋਸਾ ਨੇ, ਗੁਰੂ ਤੇ ਹੀ ਸ਼ਰਧਾ ਵਿਸ਼ਵਾਸ ਨਹੀਂ। ਕਈ ਕਹਿੰਦੇ ਆ ਜੀ ਸਾਡੇ ਮਨ ਵਿਚ ਬੜੀ ਸ਼ਰਧਾ ਹੈ, ਜੇ ਗੁਰੂ ਦੀ ਗਾਦੇ ਉੱਪਰ ਆਪਾਂ ਕਿੰਤੂ ਕਰਨਾ ਏ, ਮਨ ਵਿਚ ਸ਼ਰਧਾ ਤੇ ਵਿਸ਼ਵਾਸ ਕਾਹਦਾ ਹੈ। ਵਿਦਵਾਨਾਂ ਨੇ ਸ਼ਰਧਾ ਦੀ ਪਰਿਭਾਸ਼ਾ ਦਿੱਤੀ ਏ, ਗੁਰੂ ਵਾਕ ਸੱਤ ਹੈ, ਸ਼ਰਧਾ ਅਸ ਵਿਸ਼ਵਾਸ। ਗੁਰੂ ਨੇ ਆਪਣੇ ਮੁਖ ਤੋਂ ਜੋ ਬੋਲ ਦਿੱਤਾ ਉਹ ਸੱਤ ਹੈ, ਸਾਡੇ ਲਈ ਉਹ ਪੱਥਰੇ ਉੱਪਰ ਲਕੀਰ ਹੈ ਜੋ ਗੁਰੂ ਨੇ ਸਾਨੂੰ ਹੁਕਮ ਦੇ ਦਿੱਤਾ ਹੈ, ਹੁਕਮ ਤੋਂ ਅੱਗੇ ਉਜਾੜ ਹੈ। ਗੁਰੂ ਖਾਲਸਾ ਜੀ ਐਸੀ ਭਾਵਨਾ ਦਾ ਨਾਮ ਹੈ ਸ਼ਰਧਾ, ਐਸੀ ਭਾਵਨਾ ਦਾ ਨਾਮ ਹੈ ਵਿਸ਼ਵਾਸ। ਸਿੱਖ ਹੱਥ ਜੋੜ ਕੇ ਆਖੇ ਮਹਾਰਾਜ ਮੇਰੇ ਅੰਦਰ ਨੂੰ ਤੁਸੀਂ ਜਾਣਦੇ ਹੋ, ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਕਲਿਆਣ ਕਰੋਗੇ। महाराज मैं घर बड़े फिरके वेखे ने, बड़े देवी देवते वेखे ने, बड़े पीर फकीर वेखे ने, कुछ तो यह जे सन जेड़े मुक्ति दे वेले बाहां खड़िया कर गए, जिन्हां दे बारे महाराज ने पावन बाणी च लिखिया, तुम कहियत ही आद भवानी मुक्त की बरिया कहा छुपानी। गुरु खालसा जी पार्वती जी उन्हां दे सेवक उन्हां नूं भवानी कहिंदे ने। मुक्ति दे वेले गुरु खालसा जी उन्होंने आप समर्था जिता दिती। कुछ देवते उह जे होए ने जिन्हां उपर मेरा अटल विश्वास ही नहीं बनिया। ऐ गुरुदेव पातशाह तुसीं मुक्त करन विच समर्थ हो, मेरा जन्म मरण कट्टण विच पूरे सूरे हो। सच्चे पातशाह जी मेरे मन विच तुहाडे उपर अटल विश्वास भी है, मैं तुहाडा अनन्न सेवक हां। गुरबाणी विच लिखिया दास अनन्न मेरे निज रूप। गुरु खालसा जी जेड़ा अनन्न भगत हुंदा है, अनन्न दास हुंदा है, गुरुदेव पातशाह जी कहंदे ओ मेरा ही रूप है। अनन्न दे अर्थ विद्वाना ने कीते ने, अन अन्या, अन्या कहंदे ने होर नू, अन कहंदे ने छड के अपने गुरुदेव दे उपर भरोसा होना। ए नहीं भी जे पहाड़ा वाला बाबा मिलिया तो उधर नू चले गए, जे समुंदरा वाला बाबा मिलिया तो उधर नू चले गए। सारिया नू छड करके अपने गुरु उपर अटल विश्वास, उन्हों गुरु खालसा जी अनन्न भगत कहिंदे ने। अनन्न भगत किहो जिहा है? गुरु गोबिंद सिंह साहब जी तो पुछो। महाराज साहब जी कहंदे पाए गए जब ते तुमरे, तब ते को आंख तरे नहीं आने हो। राम रहीम पुराण पुराण अनेक कहे मत, एक न माने हो। सच्चे पातशाह जदों दे तेरे चरण पकड़ लए ने, मैं किसे नू अपनी निगाह हेठा नहीं लियांदा। दुनिया दे ताले उपर हिंदू धर्म दे पंडतां ने मैनू पुराणां दे इतिहास सुनाए, वेदां दे सिद्धांत सुनाए, हाफिज लोगां ने मैनू पाके कुरान सुनाई, अनेकां तरां दे धार्मिक ग्रंथ अते उहनां दे मत मैं सुने, पर जदों दी तेरे नाल लगदी है ना, सब कुछ तेरे सामने मैनू फिका फिका लगदा है। तेरे चरणां तों वधीक कोई नहीं। सिख दी अरदास, सिख दी भावना यह होवे मैनू तेरे उपर अटल विश्वास है। तू मेरा लोक ते परलोक सवारेगा, तू मेरी अंदर दी वेदना नू जानदा है।
बखस लहो साहिब प्रभ अपने, लाख खते कर फेरो।
हाथ जोड़ के बेनती करिए महाराज बख्श लवो। हे साहब जी, हे प्रभु जी, अपने बना करके बख्श लवो। असी लखाई खते कर दे, गुनाह कर दे, तुरे फिर दे है, आप जी कृपा करके बख्श लवो। गुरु खालसा जी गुरबाणी दे विच बब्बा खखा ते ससे नू सिहारी बख्श करके लिखिया है। बख्श गुरु खालसा जी बख्शिश दा छोटा रूप है। बख्श शब्द फारसी बोली दा है। गुरबाणी दे विच गुरु खालसा जी कई थाई बख्शिश संपूर्ण रूप विच लिखिया आया है, और कई थावां ते बख्शिश दा छोटा रूप संखेप रूप बख्श करके लिखिया है। ऐ सच्चे पातशाह जी, बख्शिश करके बख्श लेना करो। असी लखां ही खते करदे हैं। खते गुरु खालसा जी गुनाह नूं कहिंदे ने। गुनाह करदे फिरदे हैं, पैर पैर ते गुनाह करदे हैं, रोजी रोटी बदले गुनाह करदे हैं, आप जी कृपा करके बख्श लवो। गुरु खालसा जी 100 दे विचों 99% दुनिया दे ताले उपर रोटी लई गुरु खालसा जी पाप हो रहे ने, रोटी वास्ते नीच कर्म हो रहे ने, गुनाह हो रहे ने, उपद्रव हो रहे ने। भाई साहब भाई नंद लाल साहब जी ने एक बड़ा सोहना शेर लिखिया है। ਭਾਈ ਸਾਹਿਬ ਜੀ ਲਿਖਦੇ ਨੇ, ਬਰਾਏ ਗੁਰਦਾਏ ਨਾਨ ਗਿਰਦ ਹਰ ਦੋਨਾ ਚੇ ਮੇ ਗਰਦੀ ਤਮਾ ਦੀਦੀ ਕੇ ਆਦਮ ਰਾ ਅਸੀਰੇ ਦਾਨਾ ਮੇ ਸਾਜਦ। ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਨੇ, ਬੰਦਿਆਂ ਇਕ ਰੋਟੀ ਦੇ ਟੁਕੜੇ ਬਦਲੇ ਤੂੰ ਨੀਚ ਬੰਦਿਆਂ ਦੇ ਅੱਗੇ ਪਿੱਛੇ ਭਾਉਂਦਾ ਫਿਰਦਾ ਏ, ਨੀਚ ਕਰਮ ਕਰਦਾ ਫਿਰਦਾ ਏ। ਵੇਖ ਬਾਬਾ ਆਦਮ ਹੋਇਆ ਏ, ਉਹਨੇ ਇੱਕੋ ਹੀ ਦਾਣਾ ਕਣਕ ਦਾ ਖਾਧਾ ਔਰ ਇੱਕ ਕਣਕ ਦੇ ਦਾਣੇ ਨੇ ਉਹਨੂੰ ਬਹਿਸ਼ਤਾਂ ਵਿੱਚੋਂ ਇਹ ਸੰਸਾਰ ਦੇ ਉੱਪਰ ਭੇਜ ਦਿੱਤਾ। ਗੁਰੂ ਖਾਲਸਾ ਜੀ ਇਸਲਾਮੀ ਗ੍ਰੰਥਾਂ ਵਿੱਚ ਇਹ ਕਥਾ ਪ੍ਰਚਲਿਤ ਹੈ, ਬਾਈਬਲ ਦੇ ਵਿੱਚ ਵੀ ਲਿਖੀ ਮਿਲਦੀ ਹੈ। ਕਹਿੰਦੇ ਇੱਕ ਬਾਬਾ ਆਦਮ ਹੋਇਆ ਹੈ, ਬਾਬੇ ਆਦਮ ਨੂੰ ਖੁਦਾ ਨੇ ਪ੍ਰਗਟ ਕੀਤਾ, ਕਿਹਾ ਤੂੰ ਬਹਿਸ਼ਤ ਵਿੱਚ ਰਹੋ, ਇੱਥੇ ਰਹਿ ਕਰਕੇ ਆਪਣੇ ਜੀਵਨ ਨੂੰ ਗੁਜ਼ਾਰ। ਬਾਬਾ ਆਦਮ ਤੇ ਬੀਬੀ ਹਵਾ ਇਹ ਇੱਕ ਜੋੜਾ ਬਹਿਸ਼ਤਾਂ ਵਿੱਚ ਰਹਿੰਦੇ ਨੇ, ਪ੍ਰਭੂ ਦੀ ਇਬਾਦਤ ਕਰਦੇ ਨੇ, ਖੁਦਾ ਪਰਵਤਗਾਰ ਨੂੰ ਧਿਆਉਂਦੇ ਨੇ ਔਰ ਆਨੰਦ ਮਾਣਦੇ ਨੇ। ਖੁਦਾ ਨੇ ਇਹਨਾਂ ਦੇ ਅੱਗੇ ਇੱਕ ਸ਼ਰਤ ਰੱਖੀ, ਜੇ ਤੁਸਾਂ ਨੇ ਬਹਿਸ਼ਤ ਵਿੱਚ ਰਹਿਣਾ ਏ ਕਣਕ ਦੇ ਦਾਣੇ ਤੋਂ ਪਰਹੇਜ ਰੱਖੇ, ਉਹਨੂੰ ਮੂੰਹ ਨਾ ਲਾਇਓ, ਨਹੀਂ ਤੇ ਤੁਹਾਨੂੰ ਹੇਠਾਂ ਸੁੱਟ ਦਿੱਤਾ ਜਾਵੇਗਾ, ਬਹਿਸ਼ਤਾਂ ਤੋਂ ਹੇਠਾਂ ਧਕੇਲ ਦਿੱਤਾ ਜਾਵੇਗਾ। ਕਹਿੰਦੇ ਇੱਕ ਵਾਰ ਬਾਬੇ ਆਦਮ ਨੇ ਕਣਕ ਦਾ ਦਾਣਾ ਗਾ ਲਿਆ, ਮਨ ਵਿੱਚ ਕਾਮ ਕਿਰਿਆ ਉਪਜੀ, ਬੀਬੀ ਹਵਾ ਨੂੰ ਤੇ ਬਾਬੇ ਆਦਮ ਨੂੰ ਧਰਤੀ ਉੱਪਰ ਭੇਜ ਦਿੱਤਾ ਗਿਆ। ਇਹ ਗੁਰੂ ਖਾਲਸਾ ਜੀ ਪਹਿਲਾ ਜੋੜਾ ਸੀ ਜਿਹਦੇ ਤੋਂ ਸਾਰੇ ਸੰਸਾਰ ਦੀ ਪੈਦਾਇਸ਼ ਇਸਲਾਮੀ ਗ੍ਰੰਥਾਂ ਵਿੱਚ ਮੰਨੀ ਗਈ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਬਾਬੇ ਆਦਮ ਨੇ ਕਣਕ ਦਾ ਇੱਕੋ ਹੀ ਦਾਣਾ ਖਾਧਾ ਤੇ ਖੁਦਾ ਨੇ ਬਹਿਸ਼ਤਾਂ ਵਿੱਚੋਂ ਉਹਨੂੰ ਸੰਸਾਰ ਉੱਪਰ ਭੇਜ ਦਿੱਤਾ ਤੇ ਬੰਦਿਆ ਤੂੰ ਪਾਪ ਕਰ ਕਰਕੇ, ਪੈਰ ਪੈਰ ਤੇ ਗੁਨਾਹ ਕਰ ਕਰਕੇ, ਗਰੀਬਾਂ ਲਾਚਾਰਾਂ ਦੇ ਮੂੰਹ ਦੇ ਵਿੱਚੋਂ ਬੁਰਕੀਆਂ ਖੋਹ ਖੋਹ ਕੇ ਉਹ ਬੁਰਕੀਆਂ ਆਪਣੇ ਤੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਦਿੰਦਾ ਏ, ਇਹ ਬੁਰਕੀ ਪਤਾ ਨੀ ਤੈਨੂੰ ਸੰਸਾਰ ਦੇ ਵਿੱਚੋਂ ਕਿਹੜੇ ਨਰਕਾਂ ਵੱਲ ਧਕੇਲ ਦੇਵੇ। ਬੰਦੇ ਰੋਟੀ ਦੇ ਟੁਕੜੇ ਵਾਸਤੇ ਪਾਪ ਕਿਉਂ ਕਰਦਾ ਏ, ਕਿਉਂ ਗੁਨਾਹ ਕਰਦਾ ਏ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਤੇਰੀ ਰੋਜੀ ਤੇਰੇ ਮੱਥੇ ਉੱਪਰ ਲਿਖੀ ਹੋਈ ਹੈ, ਤੈਨੂੰ ਯਕੀਨ ਕੋਈ ਕਿਉਂ ਨਹੀਂ ਆ ਰਿਹਾ। ਸੈਲ ਪੱਤਰ ਮੈਂ ਜੰਤੇ ਉਪਾਏ ਪਾਕਾ ਰਿਜਕ ਆਗਿਆ ਕਰ ਧਰਿਆ। ਰੱਬ ਨੇ ਤੇ ਪੱਥਰਾਂ ਦੇ ਵਿੱਚ ਵੀ ਜੀਵਨ ਪ੍ਰਗਟ ਕਰਕੇ ਤੇ ਉਹਨਾਂ ਦੇ ਮੂੰਹ ਦੇ ਵਿੱਚ ਰੋਜੀ ਦਿੱਤੀ ਹੋਈ ਹੈ। ਇੱਕ ਰੋਜੀ ਵਾਸਤੇ ਤੂੰ ਗੁਨਾਹ ਕਰਦਾ ਪਿਆ ਏ, ਰੋਟੀ ਦੇ ਟੁਕੜੇ ਵਾਸਤੇ ਤੂੰ ਪਾਪ ਕਰਦਾ ਪਿਆ ਏ, ਹੱਦ ਹੋ ਗਈ ਏ। ਨੰਦ ਲਾਲ ਜੀ ਕਹਿੰਦੇ ਤੂੰ ਸ਼ਰਮ ਕਰ, ਕਿਉਂ ਬੇਸ਼ਰਮੀ ਬੇਗੈਰਤ ਦੇ ਰਸਤੇ ਉੱਪਰ ਚੱਲ ਕਰਕੇ ਤੂੰ ਪਾਪਾਂ ਦਾ ਭਾਗੀਦਾਰ ਬਣਦਾ ਪਿਆ ਏ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖਾਂ ਹੱਥ ਜੋੜ, ਗਰੀਬ ਨਵਾਜ ਨੂੰ ਕਹੋ ਮਹਾਰਾਜ ਬਖਸ਼ ਲੈ, ਮੈਂ ਪੈਰ ਪੈਰੇ ਉੱਪਰ ਖਤੇ ਕਮਾਉਂਦਾ ਪਿਆ ਏ, ਪੈਰ ਪੈਰੇ ਉੱਪਰ ਗੁਨਾਹ ਕਰਦਾ ਪਿਆ ਏ, ਆਪ ਬਖਸ਼ਿੰਦੇ ਕਿਰਪਾ ਕਰਕੇ ਬਖਸ਼ ਲਵੋ।
ਰੱਬ ਜੀ ਤੂੰ ਮੇਰੋ ਠਾਕੁਰ ਮੇਰੋ,
ਪ੍ਰਭੂ ਜੀ ਆਪ ਜੀ ਮੇਰੇ ਠਾਕੁਰ ਹੋ ਅਤੇ ਨੇੜੇ ਕਹੀਏ ਨੇੜੇ। ਗੁਰੂ ਖਾਲਸਾ ਜੀ ਦੁਨੀਆਂ ਦੇ ਵਿੱਚ ਆਪਣਾ ਸੁਭਾਵ ਹੈ, ਆਪਾਂ ਕਹਿੰਦੇ ਆਹ ਬੰਦਾ ਮੇਰੇ ਨੇੜੇ ਹੈ, ਪਰ ਗੁਰੂ ਖਾਲਸਾ ਜੀ ਜਦੋਂ ਔਖੀ ਘਾਟੀ ਬਣਦੀ ਹੈ ਨਾ, ਜਿੰਨੇ ਵੀ ਨੇੜਲੇ ਨੇ ਸਾਰੇ ਸੰਗ ਛੱਡ ਕੇ ਭੱਜ ਜਾਂਦੇ ਨੇ। ਇੱਕੋ ਇੱਕ ਰੱਬ ਹੈ ਜਾਂ ਇੱਕੋ ਇੱਕ ਗੁਰਦੇਵ ਪਾਤਸ਼ਾਹ ਹੈ ਜਿਹੜਾ ਬੰਦੇ ਦੇ ਦੁੱਖ ਸੁੱਖ ਵਿੱਚ ਅੰਗ ਸੰਗ ਰਹਿੰਦਾ ਹੈ। ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ, ਮਹਾਰਾਜ ਕਹਿੰਦੇ ਜਿਹੜੇ ਸਰਬੰਨੀਆਂ ਉੱਪਰ ਮਾਣ ਕਰਦਾ ਏ ਨਾ, ਜਿੱਦਣ ਤਨ ਵਿੱਚੋਂ ਹੰਸ ਨਿਕਲ ਗਿਆ ਇਹਨਾਂ ਲੋਕਾਂ ਨੇ ਤੈਨੂੰ ਪ੍ਰੇਤ ਪ੍ਰੇਤ ਕਹਿ ਕੇ ਨਕਾਰਨਾ ਹੈ। ਮਹਾਰਾਜ ਕਹਿੰਦੇ ਸੰਬੰਧੀ ਜੇਤੇ ਜਹ ਤਨ ਕੇ ਸਵਾਰਥ, ਲਾਗ ਰਹੇ ਹੋਏ ਖਰੀ जब ही अंस उडे हुए तन ते प्रेत प्रेत के दूर करी आ जिन्हें तेरे लागे लगे फिरदे ने जिन्ना चिर तेरा वजूद है तेरे कोल तन है उन्ना चिर है जिदन अंस उड गया उस दिन इन्हां लोगां ने तेनू प्रेत कहना है इन्हां लोगां ने तीला तोड़ के आना है जित्र आया तत्र गच्छती इन्हां ने बोल कहने है गुरु खालसा जी सब तो नेड़े वाहिगुरु अकाल पुरख परमेश्वर है जेड़ा दुख ते सुख दे विच बंदे दी बांह फड़दा है किन्ना क नेड़े है रब महाराज गरीब नवाज कहंदे कहो कबीर हाथ पै नेड़े सहजे हुए सो हुई गुरु खालसा जी बंदे दे हाथ सारिआं नूं नेड़े है खुरक होवे जां कोई कम करना होवे जां कोई वार करे शरीर उपर ते हाथ दे नाल मुकाबला करी जाए कहंदे हत्थां ते पैरां तों वी उह वाहिगुरु अकाल पुरख परमेश्वर नेड़े है इस वास्ते अरदास करिए हे महाराज आप जी मेरे नेड़ले हो आप जी मेरी लाजपत रखो आप जी दा बाणा आप जी दा नाम तरीक हा अपने नाम तारीक दी लाज रखो
हर चरण शरण मोह तेरो
अरदास करिए महाराज तुहाडे चरणा दी शरण विच हां मैनू अपना चेला बना करके अपना दास बना करके चेरो कहिंदे ने अनुसारी चलन वाला अपने अनुसारी चलन वाला बना करके नवाजना करो
आओ
दे करके महाराज जी कृपा कर दे ने
सुमार बेअंत सुवामे ऊंचो गुण गहेरो
सच्चे पातशाह जी आप जी बेशुमार हो बेशुमार गुरु खालसा जी फारसी बोली दा लफज है शुमार दा अर्थ हुंदा है गिनती जिहड़ा गिनती ते मेहनती तो बेकहिए रह गए उहनू गुरु खालसा जी बेशुमार कहिंदे ने बेअंत शब्द गुरु खालसा जी संस्कृत ते ब्रज बोली दा है बे कहिंदे है बिना नूं अंत कहिंदे ने अंत नूं जिहड़ा किसे भी प्रकार दे अंत तो रहत है उहनू गुरु खालसा जी बेअंत कहिंदे ने गुणा करके अंत नहीं जीवन करके अंत नहीं रोजी रोटी करके जिहदा कोई अंत नहीं स्वामी नाम मालिक दा है संप्रदायी विद्वाना ने अर्थ कीता है आमी आम नहीं सो खास है उहनू गुरु खालसा जी स्वामी कहिंदे ने कहंदे ऐ मेरे पाक परवरदिगार बेनती करदे ऐ तू बेशुमार है तू बेअंत है तू स्वामी मालिक है मैं तेरे गुणा करके तां नूं वेख्या ते तेरे जिड्डा उच्चा कोई नहीं तेरे गुणा करके मैं ठां नूं वेख्या तेरे जिन्ना डूंघा कोई नहीं गुरु खालसा जी संसार दे विच आम गल चलदी है यह बंदा बड़ा डूंघा है भावे डूंघी सोच का मालिक है इहदे विच गुण बड़े डूंघे ने साहब जी कहंदे सिखा अरदास कर मैं दुनिया दे विच डूंघे तो डूंघे बंदे वेखे ने पर तेरे जिन्ना डूंघा कोई नहीं वेखिया जिन्ने तेरे गुण डूंघे ने संसार विच आम गल चलती है बंदा बड़ा उच्चा है उच्चे किरदार का मालिक है उच्ची अवस्था का मालिक है सिखा गल पन्नू पा के अरदास कर गुरु जी मैं दुनिया दे विच उच्ची सोच दे मालिक बड़े वेखे ने पर तेरे जिड्डा उच्चा कोई नहीं वेखिया तू गुणा का खजाना है गुणा करके उच्चा है गुणा करके नीवा है तेरे समान दुनिया दे विच मैं वेखिया कोई नहीं हुण मैं हार के तेरी शरण विच आया है आप कृपा करके मेरी रक्षा कर
पाप सुनक सुनो अपनो दास रो तौ नानक कान होरो
अरदास कर सच्चे पातशाह जदों तू जन्म मरण दी सिलक फाई कट के मैनू अपना दासरा कर लिया ता मैनू फिर दुनिया दे नहोरियां दी की लोड़ रह जावेगी आम गुरु खालसा जी पंजाबी विच ਪੇਂਡੂ ਪੰਜਾਬੀ ਵਿੱਚ ਇੱਕ ਸ਼ਬਦ ਹੈ, ਫਲਾਨਾ ਬੰਦਾ ਮੈਨੂੰ ਨੇਹਰੇ ਮਾਰਦਾ ਸੀ, ਨੇਹਰੇ ਸ਼ਬਦ ਹੈ ਉਹਨੂੰ ਮਹਾਰਾਜ ਨੇ ਨਿਹੋਰੋ ਕਰਕੇ ਗੁਰਬਾਣੀ ਵਿੱਚ ਲਿਖਿਆ ਹੈ। ਸੱਚੇ ਪਾਤਸ਼ਾਹ ਜਦੋਂ ਤੂੰ ਮੈਨੂੰ ਨਿਵਾਜ ਦਿੱਤਾ, ਮੈਨੂੰ ਦੁਨੀਆਂ ਦੇ ਨੇਹਰਿਆਂ ਦੀ ਪਰਵਾਹ ਕੋਈ ਨਹੀਂ ਰਹਿਣੀ, ਦੁਨੀਆਂ ਦੇ ਅਹਿਸਾਨਾਂ ਦੀ ਪਰਵਾਹ ਕੋਈ ਨਹੀਂ ਰਹਿਣੀ। ਲੱਖ ਦੁਨੀਆਂ ਨੇਹਰੇ ਮਾਰੀ ਜਾਵੇ, ਜਦੋਂ ਮੈਂ ਤੇਰਾ ਹੋ ਗਿਆ ਤੇ ਦੁਨੀਆਂ ਦੀ ਪਰਵਾਹ ਕਾਹਦੀ ਹੈ, ਇਹ ਅਰਦਾਸ ਕਰੋ। ਦਸਵੇਂ ਪਾਤਸ਼ਾਹ ਨੇ ਲਿਖਿਆ, ਐਸੋ ਸੁ ਸਾਹਿਬ ਪਾਏ ਕਹਾਂ ਪਰਵਾਹ ਰਹੀ, ਇਹ ਦਾਸ ਤਿਆਰੇ ਸਾਹਿਬ ਜੀ ਤੈਨੂੰ ਪਾ ਕੇ ਤੇਰੇ ਦਾਸ ਨੂੰ ਪਰਵਾਹ ਕੋਈ ਨਹੀਂ ਰਹਿੰਦੀ। ਉਹ ਦੁਨੀਆਂ ਦੇ ਨੇਹਰਿਆਂ ਤੋਂ ਉੱਪਰ ਉੱਠ ਜਾਂਦਾ ਹੈ, ਦੁਨੀਆਂ ਦੇ ਨੇਹਰੇ ਲੱਖਾਂ ਵੱਜੀ ਜਾਣ, ਤੇਰੇ ਸੇਵਕ ਨੂੰ ਅਸਰ ਕੋਈ ਨਹੀਂ ਹੈ। ਇਹ ਅਰਦਾਸ, ਇਹ ਬਿਨੇ, ਇਹ ਬੇਨਤੀ ਆਪਣੇ ਗੁਰੂ ਚਰਨਾਂ ਵਿੱਚ ਕਰੀਏ। ਅੱਜ ਦਾ ਮੁੱਖ ਵਾਕ ਮਹਾਰਾਜ ਨੇ ਬਿਨੇ ਬੇਨਤੀ ਦੇ ਢੰਗ ਰਾਹੀਂ ਸਾਨੂੰ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਲੜੀਵਾਰ ਗੁਰੂ ਖਾਲਸਾ ਜੀ ਜੋ ਕਥਾ ਚੱਲ ਰਹੀ ਹੈ, ਮਹਾਰਾਜ ਗੁਰੂ ਸਾਹਿਬ ਜੀ ਪੰਡਤਾਂ ਨੂੰ ਉਪਦੇਸ਼ ਬਖਸ਼ ਰਹੇ ਨੇ, ਮਨ ਦੇ ਵਿਰਤਿਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਸਰਵਣ ਕਰੋ ਜੀ।
ਨਾਵਾ ਵਿਰੋਧ ਸਰੀਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਜਿੰਨੇ ਵੀ ਆ ਸਰੀਰ ਨੇ ਵਿਰੋਧੀ ਹੋ ਜਾਂਦੇ ਨੇ। ਗੁਰੂ ਖਾਲਸਾ ਜੀ, ਆਪਾਂ ਨੂੰ ਸਰੀਰਾਂ ਦਾ ਮਾਣ ਹੁੰਦਾ ਹੈ ਨਾ, ਵੀ ਮੇਰੇ ਮਗਰ ਤੇ ਇੰਨੇ ਬੰਦੇ ਨੇ, ਮੈਨੂੰ ਕਾਹਦੀ ਪਰਵਾਹ ਹੈ। ਨਾਮ ਨੀ ਨਾ ਜਪਿਆ। ਗੁਰੂ ਖਾਲਸਾ ਜੀ, ਔਖਾ ਵੇਲਾ ਆਇਆ, ਸਾਰੇ ਸਰੀਰਾਂ ਨੇ ਤੁਹਾਡੇ ਵਿਰੋਧੀ ਹੋ ਕੇ ਖਲੋ ਜਾਣਾ ਹੈ। ਜਿੱਦਣ ਬਿਪਤਾ ਬਣੀ ਤੁਹਾਡੇ ਉੱਪਰ, ਕਿਸੇ ਨੇ ਤੁਹਾਡੀ ਬਾਹ ਨਹੀਂ ਜੇ ਫੜਨੀ, ਸੰਸਾਰੀ ਤਾਲੇ ਉੱਪਰ ਵੇਖ ਲਿਓ, ਤੁਹਾਡੇ ਫੋਨ ਚੁੱਕਣੇ ਵੀ ਤੁਹਾਡੇ ਪ੍ਰੇਮੀਆਂ ਨੇ ਬੰਦ ਕਰ ਦੇਣੇ ਹੈ, ਤੁਹਾਡੇ ਸੁਨੇਹਿਆਂ ਨੂੰ ਵੀ ਡਰ ਨਜ਼ਰ ਅੰਦਾਜ਼ ਕਰ ਦੇਣਾ ਹੈ ਉਹਨਾਂ ਨੂੰ। ਇੱਕ ਨਾਮ ਹੀ ਹੈ ਗੁਰੂ ਖਾਲਸਾ ਜੀ, ਜਿਹੜਾ ਬੰਦੇ ਦੀ ਔਖੇ ਤੇ ਸੌਖੇ ਵੇਲੇ ਬਾਂਹ ਫੜਦਾ ਹੈ। ਨਾਮ ਇੱਕ ਇਹੋ ਜਿਹੀ ਚੀਜ਼ ਹੈ। ਸਾਹਿਬ ਜੀ ਕਹਿੰਦੇ ਨੇ, ਨਾਮ ਤੋਂ ਬਿਨਾਂ ਇਹ ਬਾਹਰੀ ਸਰੀਰ ਵੀ ਵਿਰੋਧੀ ਨੇ, ਆਪਣਾ ਸਰੀਰ ਵੀ ਵਿਰੋਧੀ ਹੋ ਜਾਂਦਾ ਜੀ, ਜੇ ਨਾਮ ਨੀ ਨਾ ਜਪਿਆ। ਕਈ ਵਾਰ ਗੁਰੂ ਖਾਲਸਾ ਜੀ, ਆਪਣੀ ਦੇਹ ਵੀ ਰੋਗੀ ਹੋ ਕੇ ਸੰਗ ਸਾਥ ਛੱਡ ਜਾਂਦੀ
ਹੈ। ਮਨ ਪੀਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਕਿਉਂ ਨੀ ਮਿਲਦਾ ਉਸ ਗੁਰਦੇਵ ਪਾਤਸ਼ਾਹ ਦੇ ਨਾਲ, ਜਿਹੜਾ ਮਨ ਦੀ ਪੀੜਾ ਨੂੰ ਕੱਟ ਦਿੰਦਾ ਇਹ ਨਾਮ ਦੀ ਦਵਾਈ ਦੇ ਕਰਕੇ। ਸੱਚੇ ਪਾਤਸ਼ਾਹ ਦੀ ਬਾਣੀ ਚ ਲਿਖਿਆ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਮੇਰਾ ਗੁਰਦੇਵ ਪਾਤਸ਼ਾਹ, ਉਹ ਨਾਮ ਦੀ ਦਵਾਈ ਦਿੰਦਾ ਏ ਤੇ ਸਾਰੇ ਹੀ ਦੁੱਖ ਦੂਰ ਕਰ ਦਿੰਦਾ ਹੈ। ਗੁਰੂ ਖਾਲਸਾ ਜੀ ਇੱਕ ਵਿਦਵਾਨ ਹੋਏ ਨੇ, ਪੰਡਿਤ ਨਿਹਾਲ ਸਿੰਘ ਜੀ ਸੋਹਲਾਂ ਵਾਲੇ, ਉਹਨਾਂ ਨੇ ਗੁਰੂ ਖਾਲਸਾ ਜੀ ਬੜੇ ਅਦਭੁਤ ਗ੍ਰੰਥ ਲਿਖੇ ਨੇ। ਇੱਕ ਉਹਨਾਂ ਨੇ ਗ੍ਰੰਥ ਲਿਖਿਆ ਹੈ ਨਿਰਮਲ ਪ੍ਰਭਾਕਰ ਤੇ ਇੱਕ ਲਿਖਿਆ ਹੈ ਸਿੱਖੀ ਪ੍ਰਭਾਕਰ। ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਮਹਿਮਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ, ਸੱਚੇ ਪਾਤਸ਼ਾਹ ਜੀ ਦੇ ਪਾਠ ਦੀ ਮਰਿਆਦਾ, ਉਹਨਾਂ ਮਹਾਂਪੁਰਖਾਂ ਨੇ ਕਾਬਲੇ ਤਾਰੀਫ ਲਿਖੀ ਹੈ। ਇੱਕ ਉਹਨਾਂ ਦਾ ਗ੍ਰੰਥ ਦੋਹਰਾ ਪਿਧਾਵਲੀ, ਇੱਕ ਗ੍ਰੰਥ ਜੇ ਕਵਿਤ ਪਿਧਾਵਲੀ, ਤੇ ਇੱਕ ਉਹਨਾਂ ਨੇ ਗੁਰੂ ਖਾਲਸਾ ਜੀ ਜਾਪ ਸਾਹਿਬ ਦਾ ਟੀਕਾ ਕੀਤਾ ਹੈ 1200 ਕੁਝ ਪੰਨਿਆਂ ਦਾ। ਸੱਚਖੰਡ ਸ੍ਰੀ ਹਜੂਰ ਸਾਹਿਬ ਗਏ, ਗੁਰੂ ਕਲਗੀਧਰ ਦੇ ਦਰਬਾਰ ਦੇ ਦੀਦਾਰ ਕਰਨ ਤੁਰੇ ਜਾਂਦੇ ਨੇ, ਮਨ ਵਿਚ ਭਾਵਨਾ ਆਈ ਵੀ ਪੰਜਾਬੋਂ ਆਇਆ ਏ, ਤੇ ਮਹਾਰਾਜ ਪੁੱਛਣਗੇ ਵੀ ਤੂੰ ਕੀ ਲੈ ਕੇ ਆਇਆ ਏ ਮੇਰੇ ਵਾਸਤੇ। ਗੁਰੂ ਦੇ ਕੋਲ ਜਾਈਏ ਤੇ ਕੁਝ ਨਾ ਕੁਝ ਭੇਟਾ ਵੀ ਲੈ ਕੇ ਜਾਈਦੀ ਹੈ। ਗੁਰੂ ਜੀ ਪੁੱਛਣਗੇ, ਨਿਹਾਲ ਸਿਆਂ ਪੰਜਾਬੋਂ ਆਇਆ ਏ, ਕੀ ਭੇਟਾ ਲੈ ਕੇ ਆਇਆ ਏ? ਮਨ ਵਿਚ ਸੋਚਿਆ ਵੀ ਮਹਾਰਾਜ ਨੇ ਵਿਦਿਆ ਬਖਸ਼ੀ ਹੈ, ਹੋਵੇ ਨਾ سچے پاتشاہ جی دی بانی دی کوئی پوتھی لکھی من بھاونا کی 6 مہینے کا ٹائم لا کے انہوں نے جاپ صاحب کا ٹیكہ لکھیا گرو خالسا جی جدہ کے گرو گرنتھ صاحب جی کے پرانے بھاگ ہوں سی نا ایڈا 1200 کچھ سفیا کا سب تو واڈے اکاری انہوں کا لکھیا ہوا جاپ صاحب کا ٹیكہ ہے لکھ کے گرو کلگیدھر کے چرنوں میں سکھ نے بھیٹا ارپن کی مہاراج تیرا سکھ آیا ہے تو تیرے چرنوں میں بھیٹا ہے پروان کری ہور بل تے بدھی بخشی میں تیری بانی دے بے انت ٹیكے لکھا سکھی کا پرچار کرا جو مینوں ودیا دتی ہے میں اگے تو اگے ونڈا گرو خالسا جی انہوں نے سکھی کے پرچار با کمال گربانی کے ٹیكے کیتے گربانی نو سمجھ والے پوتھیاں گرنتھ لکھے سچ کھنڈ حضور صاحب کے درشن کر کے انہیں سوچیا بھی ممبئی نیڑے ہے تو اتے بھی آپ سیر کر جائیے جا اتے سکھی کا پرچار کر جائیے یا لوگوں کے نال سنگتوں کے نال ملوتن کر جائیے من وچ ایہو جہا بھاو رکھ کر کے بابا نہال سنگھ جی گرو خالسا جی ممبئی گئے ممبئی سمندر کے کنارے کے اوپر انہوں نے آسن کیتا گرو خالسا جی اتے ویکیا ایک سادھو تریا ہوندا ہے انہیں گرو خالسا جی اپنا شریر ٹکیا ہویا ہے اہم بکل ماری ہوئی ہے بابا نہال سنگھ جی نے ویکیا بھی سارے محکمے کا بندہ جاپتا ہے انہوں پوچھئے بھی یہ کون نے جی کدھر ترے جاندے نے جی گرو کا سکھ گرو کے سکھ نو بلا لینا ہے کہ گرو دے بچن کران گے تو اپنا جنم سفلا ہوگا پوچھا بھی آپ جی سنت جی کدھر ترے جاندے ہو انہیں کہا جی میرے کولو کوئی اپدرو ہو گیا ہے بہت بھڑا وہ سزا ملی ہے بھی میرے شریر دے اوپر کوڑ کا روگ پرگٹ ہو گیا ہے میرا شریر کوڑی ہو گیا ہے بڑے میں علاج کرائے پر کتوں علاج نہیں آیا بڑے تو بڑے ڈاکٹر نو بھی بکھایا ہے سارے نے جواب دے دیتا ہے بو اینی آجی ہے درگندھی بھی کوئی کول بیٹھن نہیں دیتا برا حال ہے میں سوچیا بھی سمندر میں چھال مار کے اپنی جیون لے لائی سماپت کر لینا ہے بابا نہال سنگھ جی نے آخیا جیون لیلا ختم کرن دا تے کسے نوں وی گرو نے حق نہیں دتا تسی سنت ہو جے سنت پہراوے والے اس پاسے نوں چل پئے دوجیاں دا کی حال ہوئے گا دوائیاں کھا کے ویکھ لیاں نے علاج کروا کے ویکھ لیا ہے ڈاکٹر ہسپتال فرول کے ویکھ لے نے ایک واری میرے گردیو دے ہسپتال وی جا کے ویکھو میرے گرو گوبند سنگھ دے ہسپتال دے وچوں علاج کراو سچے پاتشاہ دی کرپا ہوئے گی تہاڈا روگ کھنڈیا جاوے گا من وچ گرو خالسا جی بھاونا جی جاگی جدو بندے کی کسی پوری نہ پوے جیون آسا کی کرن آوے گرو خالسا جی من بھاونا جاگ پی ہے من اتشاہ کی کرن اٹھ پی ہے سچ کھان شری حضور صاحب نے تر پیا گرو خالسا جی بابا نہال سنگھ جی نے پوچھا بھی تجابی گرمکھی جانتا ہے تو سنت کہنے لگا میں پنجاب تو ہے گربانی کا پاٹ کر لینا ہے انہوں نے حکم کیتا جاپ صاحب کا پاٹ کریا کر تیرے اوپر گرا کی کرپا ہوگی گی جدو گرو خالسا جی تخت صاحب سے پہنچیا اتوں دیا سیوادار نے آخیا تیرے شریر وچ درگندھی آتی ہے تو اندر نہیں بیٹھ سکتا کیونکہ گرو کے دربار کا ماحول بگڑ جاوے گا گرو خالسا جی جتھے ڈیوڑی سی پراتن اتھے بیٹھ گیا نالے کے سنگتاں دے چرناں دی دھوڑ جوڑے جاری جانے نالے جاپ صاحب پڑھی جانا پڑھدیاں پڑھدیاں گرو خالصہ جی ایک دو مہینے بتیت ہوئے، وہ کوڑ کا روگ مٹنا دور ہو گیا، کوئی ستنام شری وائے گرو، دو چار مہینوں دے وچ ہور کرپا، چھیاں مہینوں دے وچ ایسی گراں دی کرپا ہوئی وہ دیہ کنچن ورگی ہو گئی۔ بانی وچ لکھیا میرا بیعت گرو گوبند، گرو گوبند سنگھ صاحب ورگا گرو خالصہ جی دنیا دے اوپر بیعت کوئی نہیں جی، گرو رام داس ورگا کوئی بیعت کوئی نہیں ہے، اتے نیچا دے نال بھاونا دے نال کوئی گربانی کوئی اشنان کر کے ویکے، گربانی پڑھ کے ویکے، سچے پاتشاہ دی کرپا ہوندی ہے۔ مہاراج کہندے جدو سنساری بندے جھوٹے نے تو ایسے گردیو دے چرنا وچ کیوں نہیں جاندا، جیڑا تن من دی پیرا نو کٹ دندا اے
رات بتاؤ جائے،
لاؤ مسافر بن کے جنم مرن دے رستے اوپر تو آؤں تے جانا پیا اے
آیا کیا پلا پائے،
سنسار دے اوپر کی لے کے آیا تے کی لے کے جانا
اے، سب تھائے
نام کو بنا کوئی بھی کام کر لا سب تھاوا تے گھاٹے ہی گھاٹے نے،
راہ ملا جا دے بجھائے،
بجھا دے کہ نام جپن نال ہی لابھ ملنا ہے، انہوں ریت کتے کتے وچو لابھ پراپت ہوندا ہے،
ون جا واپار ون جا واپاری،
دیوی دیوتیاں دی اپاشنا کرنی ایسا واپاری ونج کردا ہے اپاشنا روپی،
نام کیسی پت ساری،
نام تو بنا کیویں گرو خالصہ جی تہاڈی عزت سرے گی، بھاو عزت برقرار رہے گی، نام تو بنا تہاڈی عزت دا راکھا کوئی نہیں، اس لیے نام جپو ونڈ کے شکو کرت کرو، سچے پاتشاہ جی دے سندرب نو سمجھیے اور کھنڈے باٹے دی پوڑ چک کر کے گرو والے بن کے سچے پاتشاہ جی دے در تو خوشیاں پراپت کریے۔ دار شری مسل شہید ترنا دل شری بابا بکالا صاحب دے پندرویں جرنیل سنگھ صاحب جتھیدار بابا گرجن سنگھ جی اور سنت بابا گرودیو سنگھ جی، انہاں مہاپرکھاں والوں سنگھ صاحب جتھیدار گیانی جگتار سنگھ جی، ہیڈ گرنتھی سچ خان شری ہرمندر صاحب جی اور سمچی پربندک کمیٹی پردھان صاحب جی میمبر صاحب جی سارے کا دھنواد، اور سب تو ودیق گرو گرنتھ صاحب جی آپ گرو کی سنگت کا دھنواد جنہوں نے اپنے چرنوں وچ بیٹھ کر کے ستگرو صاحب جی دے مبارک بچن کرن دا بل ادم اتشاہ بخش کر کے نہال کرتارت کیتا ہے، کرپا کرو سچے پاتشاہ جی تن تو اسی طرح سیوا لیندی رہن، ادا ہی گرو خالصہ جی مہاراج کسا کرن دے بل ادم اتشاہ بخش کے نہال کرتارت کرن، میرے ورگے کئی کیڑے رلدے پھرتے نے، میں بھی انہاں کیڑیاں وچوں ایک کیڑے نے آئی، پر صاحب جی نے کرپا کر کے آپ سنگت دے درشن کرن دا مان بخشیا ہے، مہاراج جی دا کوٹان کوٹ دھنواد دھنواد ہے، ہوئی پر چک دی کھما جی،
ناو ٹوٹا سب تھائے لا ملا جا دے بجھائے، ون جا واپار ون جا واپاری، ون ناو کیسی پت ساری،
واہ جی کا خالصہ واہ گرو جی کی فتح۔